ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੀ ਕਿਲ ਬਿਖ ਦੁਖੀ ਤੇਰੀ ਗੁਰ ਨਾਮ ਦੂਰ ਨਲਾਥਾ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੀ ਕਿਲ ਬਿਖ ਦੁਖ ਉਤਰੀ ਗੁਰ ਨਾਮ ਦੂਰ ਨਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰਾ ਹਰ ਨਾਮ ਦੁੜਾਇਆ ਨਾਵੈ ਜੀਵਨ ਮਿਰਥਾ ਰਹਾਉ ਬਿਨ ਗੁਰ ਮੂੜ ਭਈ ਹੈ ਮਨ ਮੁਖ ਤੇ ਮੂਲ ਮਾਇਆ ਨਿਤ ਸਾਥਾ ਤਿਨ ਸਾਧੂ ਚਰਨ ਨਾ ਸੇਵੀ ਕਬੂ ਤਿਨ ਸਾਧੂ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੀ ਤਿਨ ਸਫਲ ਜਨਮ ਸਨਾਥਾ ਲੋਕ ਤੀਜਾ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਦੁਲੇ ਗਿਆਨਹੀਨ ਅਗਿਆਨੀ ਚਲ ਹੈ ਮਾਰਗ ਪੰਥਾ ਹਮ ਅੰਬੁਲੇ ਕੋ ਗੁਰ ਅੰਚਲ ਦੀਜਾ ਜਨ ਨਾਨਕ ਚਲ ਹੈ ਮਿਲੰਥਾ ਹਮ ਅੰਬੁਲੇ ਗਿਆਨਹੀਨ ਅਗਿਆਨੀ ਕਿਉਂ ਚਲ ਹੈ ਮਾਰਗ ਪੰਥਾ ਹਮ ਅੰਬੁਲੇ ਕੋ ਚਲ ਦੂਜਾ ਜਨ ਨਾਨਕ ਚਲ ਹੈ ਮਿਲੰਥਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਗੁਰੂ ਕੀ ਸਾਜੀ ਮਿਲਾਜੀ ਸਾਧ ਸਤ ਜੀ ਪਾਪ ਧਰਤਾ ਦੇ ਯੋਗ ਹਰ ਰੋਜ਼ ਦੀ ਤਰ੍ਹਾਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ੇ ਦੇ ਵਿਸ਼ਵਦਾਨ ਕਰਨ ਉਪਰੰਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰਾਂ ਦੀ ਹਾਜ਼ਰੀ ਜੋੜ ਕਰਕੇ ਆਸਾ ਕੀ ਵਾਰ ਦਾ ਕੀਰਤਨ ਆਪ ਜੀਆਂ ਨੇ ਸਰਵਣ ਕੀਤਾ ਹੈ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ਾਂ ਦੇ ਅੰਦਰ ਤਥਾ ਘਰਾਂ ਵਿੱਚ ਸੋ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਜਗਤ ਜਲੰਧਰ ਦੇ ਮਾਲਕ साहब श्री गुरु ग्रंथ साहब सच्चे पातशाह जी दे अमृत वेले सचखंड श्री हरिमंदर साहब जी विखे प्रकाश मान हो के अज का यह पावन हुक्म सतगुरु गुरु रामदास सच्चे पातशाह जी की पावन रसदा द्वारा आपा बख्शिश किया है। जदों धन गुरु रामदास सच्चे पातशाह जी गुरु अमरदास साहब जी का हुक्म मन के श्री अमृतसर साहब आबाद किया तो उस वेले कुछ सिखा ने आन के बेनती की, महाराज जी आप जी के अड्डे विच नाम किवें वसया है, आप जी के नाम दृढ़ किवें किया है, आप कृपा करके सानू दसो। रामदास सच्चे पातशाह जी ने संगत जी के जातसरी राग के आरंभ विच सो पावन शब्द उचारण करके सिखा का यह चमका नदर्त किया, विनती दसी कि केवे वाहगुरु का नाम मेरे वसदा है। आओ प्यार साहब मन वृत्तियों एकाग्र करके सरवण करना करिए जी।
सतनाम श्री वाहेगुरु साहिब जी। जातसरी महला चौथा कर पहला चौपदी एक ओंकार सतगुर प्रसाद।
जातसरी पराग विच धन गुरु रामदास पातशाह जी का उच्चारण किया है। पावन शब्द श्री गुरु ग्रंथ साहब जी के अंग 696 ते सुभाए मान है और कई मतों के विच जातसरी रागनी भी किया गया है और विद्वान ये भी गल कहते हैं कि यह जातसरी जित भी रागनी है, जिते जातसरी का गायन किया जाता उत्ते जित प्राप्त होती है। सतगुरु रामदास पातशाह जी जातसरी विच ये पावन शब्द का उच्चारण पहले घर सुरताल विच करदे ने और इस पावन शब्द के चार पदे ने चार बंद ने। एक जो अद्वितीय स्वरूप परमेश्वर है ओंकार सारिया का प्रकाशक है, सत स्वरूप सतगुरु की कृपा के नाल प्राप्त हुंदा।
मेरा हीरा रतन नाम हर बसिया।
सच्चे पातशाह जी कहंदे ने भाई गुरसिखो मेरा हीर है, मेरे हिरदे विच हरि परमेश्वर का नाम रूपी रतन जोड़ा रतना तो भी अमोलक है। हो सकता कोई रतन करीब लगे पर नाम रूपी रतन खरीदया भी जा सकता, अमोलक है। ऐसा नाम रूपी रतन ਮੇਰੇ ਹਿਰਦੇ ਵਿੱਚ ਵਸ ਗਿਆ।
ਗੁਰ ਹਾਥ ਧਰਿਓ ਮੇਰਾ ਮਾਥਾ।
ਬੇਨਤੀ ਕੀਤੀ ਸਿੱਕਾ ਦਾ ਮਹਾਰਾਜ ਆਪ ਜੀ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਰੂਪੀ ਰਤਨ ਕਿਵੇਂ ਵਸਿਆ ਹੈ ਤਾਂ ਹਜ਼ੂਰ ਕਹਿੰਦੇ ਨੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਮੇਰੇ ਪ੍ਰਤੱਖ ਮਾਤਾ ਸਿਰ ਦੇ ਉੱਤੇ ਆਪਣੀ ਕਿਰਪਾ ਦਾ ਮੇਰ ਦਾਤ ਰੱਖਿਆ ਹੈ ਅਥਵਾ ਮੇਰੇ ਅੰਤਿਮ ਕਰਨ ਰੂਪੀ ਮੱਥੇ ਤੇ ਸਤਿਗੁਰਾਂ ਨੇ ਆਪਣੀ ਮੇਹਰ ਦਾ ਹੱਥ ਰੱਖਿਆ। ਇਸ ਕਰਕੇ ਮੇਰੇ ਹਿਰਦੇ ਵਿੱਚ ਨਾਮ ਵਸ ਗਿਆ, ਨਾਮ ਟਿਕ ਗਿਆ।
ਜਨਮ ਜਨਮ ਕੇ ਕਿਲ ਬਿਖ ਦੁਖੀ ਉਤਰੇ।
ਸੱਚੇ ਪਾਤਸ਼ਾਹ ਜਦੋਂ ਨਾਮ ਹਿਰਦੇ ਵਿੱਚ ਵਸ ਜਾਵੇ ਫਿਰ ਇਹਦੀ ਨਿਸ਼ਾਨੀ ਕੀ ਹੈ ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਜਨਮਾਂ ਜਨਮਾਤਰਾਂ ਦੇ ਕੀਤੇ ਹੋਏ ਜਿਹੜੇ ਪਾਪ ਨੇ ਅਤੇ ਜਨਮ ਅਤੇ ਮਰਨ ਦਾ ਜਿਹੜਾ ਦੁੱਖ ਹੈ ਇਹ ਲੱਥ ਜਾਂਦੇ ਨੇ। ਚਾਰ ਬੱਜਰ ਪਾਪ ਸਨਾਤਨੀ ਧਰਮ ਦੇ ਵਿੱਚ ਮੰਨੇ ਨੇ। ਸਤਿਗੁਰਾਂ ਨੇ ਗੁਰਬਾਣੀ ਵਿੱਚ ਵੀ ਇਹਨਾਂ ਦਾ ਜ਼ਿਕਰ ਕੀਤਾ ਹੈ। ਬ੍ਰਾਹਮਣ ਕੈਲੀ ਘਾਤ ਕੰਨਿਕਾਂ ਅਲਚਾਰੀ ਕਾ ਧਾਨ ਇਹ ਚਾਰ ਬੱਜਰ ਪਾਪ ਨੇ। ਬ੍ਰਾਹਮਣ ਗੁਰਬਾਣ ਦਾ ਮਾਰਨਾ ਔਰ ਕਾਲੀ ਗਾਂ ਦਾ ਮਾਰਨਾ ਬੱਚੀਆਂ ਦੇ ਪੈਸੇ ਲੈ ਕੇ ਘਰ ਤੇ ਵੇਸਵਾ ਦੇ ਘਰ ਦਾ ਧਨ ਖਾਣਾ ਇਹ ਚਾਰ ਬੱਜਰ ਪਾਪ ਨੇ ਸਨਾਤਨੀ ਧਰਮ ਅਨੁਸਾਰ। ਔਰ ਸਿੱਖ ਧਰਮ ਦੇ ਅੰਦਰ ਚਾਰ ਬੱਜਰ ਕੁਰੈਤਾਂ ਨੇ ਸੰਗਤ ਜੀ। ਔਰ ਸਿੱਖ ਪਰਜਾਦਾ ਅਨੁਸਾਰ ਇਹਨਾਂ ਚਾਰ ਬੱਜਰ ਕੁਰੈਤਾਂ ਵਿੱਚੋਂ ਜੇ ਕੋਈ ਕਰੈਤ ਕਰਦਾ ਹੈ ਤੇ ਫਿਰ ਇਹਨੂੰ ਪੰਨਿਆਂ ਪਿਆਰਿਆਂ ਦੇ ਪੇਸ਼ ਹੋ ਕੇ ਮੁਆਫ਼ੀ ਮੰਗਣੀ ਪੈਂਦੀ ਹੈ। ਔਰ ਪੰਜ ਪਿਆਰੇ ਸਾਹਿਬਾਨ ਉਹਨਾਂ ਨੂੰ ਤਨਖਾਹ ਲਾ ਕੇ ਦੁਬਾਰਾ ਫਿਰ ਪੰਥ ਵਿੱਚ ਸ਼ਾਮਿਲ ਕਰ ਲੈਂਦੇ ਨੇ। ਸੋ ਕੇਸਾਂ ਦੀ ਬੇਅਦਬੀ ਕਰਨੀ, ਕੁੱਤਾ ਖਾਣਾ, ਤੰਬਾਕੂ ਦਾ ਸੇਵਨ, ਪਰ ਇਸਤਰੀ ਤੇ ਪਰ ਪੁਰਖ ਦਾ ਗਮਨ ਕਰਨਾ ਇਹ ਸਿੱਖ ਧਰਮ ਦੇ ਅੰਦਰ ਚਾਰ ਬੱਜਰ ਕੁਰੈਤਾਂ। ਇਹਨਾਂ ਚਾਰ ਬੱਜਰ ਕੁਰੈਤਾਂ ਵਿੱਚੋਂ ਜੇ ਅੰਮ੍ਰਿਤਧਾਰੀ ਸਿੱਖ ਇੱਕ ਵੀ ਬੱਜਰ ਕੁਰੈਤ ਕਰਦਾ ਹੈ ਤੇ ਇਹਨਾਂ ਚਿਰ ਬਖਸ਼ਿਆ ਨਹੀਂ ਜਾਵੇਗਾ ਜਿੰਨਾ ਚਿਰ ਇਹ ਪੰਨਿਆਂ ਪਿਆਰਿਆਂ ਦੇ ਪੇਸ਼ ਹੋ ਕੇ ਆਪਣੀ ਗਲਤੀ ਦੇ ਪੰਨਿਆਂ ਪਿਆਰਿਆਂ ਵੱਲੋਂ ਲੱਗੀ ਤਨਖਾਹ ਪ੍ਰਵਾਨ ਨਹੀਂ ਕਰਦਾ। ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਇਹ ਭਾਈ ਗੁਰਸਿੱਖੋ ਜਦੋਂ ਨਾਮ ਹਿਰਦੇ ਵਿੱਚ ਟਿਕ ਜਾਵੇ ਫਿਰ ਜਨਮਾਂ ਜਨਮਾਤਰਾਂ ਦੇ ਕੀਤੇ ਹੋਏ ਬੱਜਰ ਪਾਪ ਅਤੇ ਜਨਮ ਮਰਨ ਆਦਿਕ ਦਾ ਜਿਹੜਾ ਦੁੱਖ ਹੈ ਉੱਤਰ ਜਾਂਦਾ ਹੈ, ਨਿਵਰਤ ਹੋ ਜਾਂਦਾ
ਗੁਰੂ ਨਾਮ ਦਿਓ ਰਿਨ ਲਾਥਾ।
ਸੱਚੇ ਪਾਤਸ਼ਾਹ ਜੀ ਪਹਿਲੇ ਗੁਰੂ ਨੇ ਜਦੋਂ ਨਾਮ ਦੀ ਦਾਤ ਦਿੱਤੀ ਤਾਂ ਸਾਰਾ ਰਿਨ ਜਿਹੜਾ ਕਰਜ਼ਾ ਸੀ ਨਾ ਉਹ ਲੱਥ ਗਿਆ। ਸੰਗਤ ਜੀ, ਨਾਮ ਰੂਪੀ ਧਨ ਇੱਕ ਐਸਾ ਧਨ ਹੈ ਜਿਹਨਾਂ ਨੂੰ ਪ੍ਰਾਪਤ ਹੋ ਜਾਵੇ, ਸਤਿਗੁਰੂ ਜੀ ਦੀ ਉਹਨਾਂ ਤੇ ਫਿਰ ਕਿਰਪਾ ਵਰਤਦੀ ਹੈ, ਉਹਨਾਂ ਦੇ ਸਾਰੇ ਕਰਜ਼ੇ ਲੱਥ ਜਾਂਦੇ ਨੇ। ਔਰ ਚਾਰ ਪ੍ਰਕਾਰ ਦਾ ਕਰਜ਼ਾ ਮੰਨਿਆ ਜਿਹਨੂੰ ਰਿਣ ਕਿਹਾ ਜਾਂਦਾ ਹੈ। ਇਹਦੇ ਵਿੱਚ ਲੋਕ ਦੰਡ, ਰਾਜ ਦੰਡ, ਪਿਤਰ ਦੰਡ ਤੇ ਦੇਵ ਦੰਡ, ਇਹ ਚਾਰ ਪ੍ਰਕਾਰ ਦਾ ਰਿਣ ਹੈ। ਦੰਡ ਨਾਮ ਸੁਜਾਦਾ ਹੈ, ਲੋਕਾਂ ਵੱਲੋਂ ਸਜਾ ਮਿਲ ਜਾਣੀ, ਰਾਜੇ ਵੱਲੋਂ ਸਜਾ ਮਿਲਣੀ, ਕੋਈ ਦੇਵਤੇ ਦੀ ਕਰੋਪੀ ਹੋ ਜਾਣੀ ਜਾਂ ਪਿੱਤਰਾਂ ਦੀ ਕਰੋਪੀ ਹੋ ਜਾਣੀ, ਇਹਨੂੰ ਸਾਡੇ ਗ੍ਰੰਥਾਂ ਨੇ ਰਿਣ ਕਿਹਾ। ਇਹ ਚਾਰ ਪ੍ਰਕਾਰ ਦਾ ਦੰਡ ਹੈ, ਸਜ਼ਾ ਹੈ। ਪਰ ਸੱਚੇ ਪਾਤਸ਼ਾਹ ਵੀ ਕਹਿੰਦੇ ਜਦੋਂ ਗੁਰੂ ਕਿਰਪਾ ਦੇ ਘਰ ਵਿੱਚ ਆ ਕੇ ਨਾਮ ਦੀ ਦਾਤ ਬਖਸ਼ਿਸ਼ ਕਰਦਾ, ਜੀਵ ਨਾਮ ਨਾਲ ਜੁੜ ਜਾਂਦਾ ਹੈ, ਤੇ ਇਹ ਚਾਰ ਪ੍ਰਕਾਰ ਦਾ ਰਿਣ ਕਰਜ਼ਾ ਵੀ ਜੀਵ ਦੇ ਸਿਰ ਤੋਂ ਲੱਥ ਜਾਂਦਾ।
ਮੇਰੇ ਮਨ ਭਜ ਰਾਮ ਨਾਮ ਸਭ ਅਰਥਾ।
ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਐ ਮੇਰੇ ਪਿਆਰੇ ਮਨਾ, ਤੂੰ ਰਮੇ ਹੋਏ ਰਾਮ ਪਰਮੇਸ਼ਵਰ ਦੇ ਨਾਮ ਦਾ ਭਜਨ ਕਰ, ਸਿਮਰਨ ਕਰ। ਪੁੱਛਿਆ ਜੀ ਸਿਮਰਨ ਕੀਤਿਆਂ ਕੀ ਪ੍ਰਾਪਤ ਹੋਵੇਗਾ? ਸੱਚੇ ਪਾਤਸ਼ਾਹ ਜੀ ਕਹਿੰਦੇ ਸਭ ਅਰਥਾ, ਸਾਰੇ ਪਦਾਰਥ ਤੈਨੂੰ ਪ੍ਰਾਪਤ ਹੋ ਜਾਣਗੇ। ਧਰਮ ਅਰਥ ਕਾਮ ਲੋਕ ਇਤਿਆਦਿਕ ਇਹ ਸਾਰੇ ਪਦਾਰਥ ਤੈਨੂੰ ਪ੍ਰਾਪਤ ਹੋਣਗੇ ਜੇ ਤੂੰ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰੇ, ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਜਾਵੇ, ਫਿਰ ਇਹ ਵਾਹਿਗੁਰੂ ਇਹ ਸਾਰੇ ਪਦਾਰਥ ਤੈਨੂੰ ਦੇਵੇਗਾ।
ਹੋਰ ਪੂਰਾ ਹਰ ਨਾਮ ਦੁੜਾਇਆ,
ਪੂਰੇ ਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਨਾਮ ਦ੍ਰਿੜ ਕਰਵਾ ਦਿੱਤਾ ਹੈ, ਸਾਨੂੰ ਨਾਮ ਪੱਕਾ ਕਰਵਾ ਦਿੱਤਾ ਹੈ, ਤੇ ਜਿਨ੍ਹਾਂ ਦੇ ਅੰਦਰ ਨਾਮ ਪੱਕਾ ਹੋ ਜਾਂਦਾ ਸੰਗਤ ਜੀ, ਉਹ ਫਿਰ ਖਿਣ ਮਾਤਰ ਵੀ ਨਾਮ ਨੂੰ ਵਿਸਾਰਦੇ ਨਹੀਂ, ਭੁਲਾਉਂਦੇ ਨਹੀਂ। ਉਹ ਤਾਂ ਸੁੱਤਿਆ ਜਾਗਦਿਆਂ ਤੁਰਦਿਆਂ ਫਿਰਦਿਆਂ ਵੀ ਨਾਮ ਨੂੰ ਚੇਤੇ ਰੱਖਦੇ ਨੇ, ਜਿਨ੍ਹਾਂ ਦੇ ਅੰਦਰ ਨਾਮ ਪ੍ਰਪੱਕ ਹੋ ਜਾਂਦਾ।
ਨਾਵਾ ਜੀਵਨ ਬਿਰਥਾ,
ਸੱਚੇ ਪਾਤਸ਼ਾਹ ਵੀ ਕਹਿੰਦੇ ਨਾਮ ਤੋਂ ਬਗੈਰ ਜੀਵਨ ਬੇਅਰਥ ਹੈ, ਤੇ ਕਿਸੇ ਅਰਥ ਨਹੀਂ। ਜੇ ਜੀਵ ਨਾਮ ਨਹੀਂ ਜਪਦਾ, ਸਿਮਰਨ ਭਜਨ ਨਹੀਂ ਕਰਦਾ, ਤੇ ਫਿਰ ਇਸ ਜੀਵ ਦਾ ਜੀਵਨ ਕਿਸੇ ਵੀ ਅਰਥ ਨਹੀਂ। ਵਿਸਰਾਮ ਦੇ ਕੇ ਅਜੂਰ ਫਰਮਾਉਂਦੇ ਗਏ,
ਗੁਰ ਮੂੜ ਭਏ ਹਾਂ ਮਨ ਮੁਖ।
ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਗੁਰੂ ਤੋਂ ਬਗੈਰ ਜਿਹੜੇ ਮਨ ਮੁਖ ਦੇ ਨੇ ਉਹ ਮੂੜ ਹੋ ਗਏ ਨੇ, ਭਾਵ ਬਹੁਤੇ ਕਠੋਰ ਹੋ ਗਿਆ ਨੇ।
ਮਾਇਆ ਨੇ ਤੂੰ ਫਾਥਾ,
ਸੱਚੇ ਪਾਤਸ਼ਾਹ ਵੀ ਕਹਿੰਦੇ ਤੇ ਇਹ ਮਨ ਮੁਖ ਮੂੜ ਜਿਹੜੇ ਨੇ ਨਾ ਇਹ ਨੇਤਾ ਪ੍ਰਤੀ ਮਾਇਆ ਦੇ ਮੋਹ ਵਿੱਚ ਹੀ ਫਸੇ ਰਹਿੰਦੇ ਨੇ, ਮਾਇਆ ਦੀ ਗਿਣਤੀ ਵਿੱਚ ਹੀ ਲੱਗੇ ਰਹਿੰਦੇ ਨੇ ਕਿ ਅੱਜ ਇੰਨੀ ਆ ਗਈ ਹੈ, ਅੱਜ ਇੰਨੀ ਕੁ ਵਰਤੀ ਗਈ ਹੈ, ਕੱਲ੍ਹ ਇੰਨੀ ਕੁ ਕਮਾਈ ਕਰਾਂਗੇ। ਮਾਇਆ ਦੇ ਮੋਹ ਵਿੱਚ ਹੀ ਫਸੇ ਰਹਿੰਦੇ ਨੇ। ਸੱਚੇ ਪਾਤਸ਼ਾਹ ਵੀ ਕਹਿੰਦੇ ਉਹਨਾਂ ਮਨਮੁੱਖ ਮੂਰਖਾਂ ਨੂੰ ਮਾਇਆ ਜਿਹੜੀ ਆ ਨਾ ਇਹ ਵਿਆਪਦੀ ਰਹਿੰਦੀ ਹੈ। ਹਜ਼ੂਰ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਮਾਇਆ ਵਿਆਪਤ ਬਹੁ ਪ੍ਰਕਾਰੀ, ਮਾਇਆ ਕਈ ਰੂਪਾਂ ਵਿੱਚ ਵਿਆਪਦੀ ਹੈ। ਸਰੂਆ ਜੀ ਕੇਵਲ ਇਹ ਕਾਗਜ਼ਾਂ ਦੀ ਮਾਇਆ ਹੀ ਨਹੀਂ, ਧੀਆਂ ਪੁੱਤਰ ਵੀ ਮਾਇਆ ਨੇ, ਔਰਤ ਵੀ ਮਾਇਆ ਹੈ। ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਇਹ ਕਈ ਰੂਪਾਂ ਵਿੱਚ ਮਾਇਆ ਜਿਹੜੀ ਵਿਆਪਦੀ ਹੈ ਤੇ ਮਨਮੁੱਖ ਮੂਰ ਜਿਹੜੇ ਨੇ ਇਹ ਮਾਇਆ ਦੇ ਮੋਹ ਵਿੱਚ ਰੋਜ਼ਾਨਾ ਹੀ ਫਸੇ ਰਹਿੰਦੇ ਨੇ।
ਇਹਨਾਂ ਸਾਧੂ ਚਰਨ ਨਾ ਸੇਵੇ ਕਬੂ,
ਸੱਚੇ ਪਾਤਸ਼ਾਹ ਵੀ ਕਹਿੰਦੇ ਉਹਨਾਂ ਨੇ ਕਦੇ ਵੀ ਸ੍ਰੇਸ਼ਟ ਗੁਰਾਂ ਦੇ ਪਾਵਨ ਚਰਨ ਕਮਲਾਂ ਦੀ ਸੇਵਾ ਪੂਜਨ ਨਹੀਂ ਕੀਤਾ, ਕਦੇ ਗੁਰੂ ਦੇ ਚਰਨਾਂ 'ਤੇ ਨਮਸਕਾਰ ਨਹੀਂ ਕੀਤੀ, ਕਦੇ ਗੁਰੂ ਦੇ ਚਰਨਾਂ ਦੀ ਪੂਜਾ ਨਹੀਂ ਕੀਤੀ, ਸੇਵਾ ਨਹੀਂ ਕੀਤਾ।
ਦਿਨ ਸਭ ਜਨਮ ਅਕਥਾ,
ਸੱਚੇ ਪਾਤਸ਼ਾਹ ਵੀ ਕਹਿੰਦੇ ਭਾਈ ਉਹਨਾਂ ਦਾ ਸਾਰਾ ਜਿਹੜਾ ਬਤੀਤ ਹੋਇਆ ਜਨਮ ਹੈ ਨਾ ਜੀਵਨ ਹੈ ਇਹ ਅਕਥਾ ਅਕਾਰ ਹੈ, ਬੇਅਰਥ ਹੈ, ਕਿਸੇ ਅਰਥ ਨਹੀਂ।
ਜਿਹਨਾਂ ਸਾਧੂ ਚਰਨ ਸਾਧ ਪਗ ਸੇਵੇ,
ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਜਿਹਨਾਂ ਗੁਰਮੁਖਾਂ ਨੇ ਸਰੇਤ ਗੁਰੂ ਸਾਹਿਬ ਜੀ ਦੇ ਸਰੇਸ਼ਟ ਚਰਨਾਂ ਨੂੰ ਸੇਵਨਾ ਕੀਤਾ, ਗੁਰੂ ਦੇ ਚਰਨਾਂ 'ਤੇ ਝੁਕ ਝੁਕ ਕੇ ਨਮਸਕਾਰ ਕੀਤੇ ਔਰ ਗੁਰੂ ਦੇ ਚਰਨਾਂ ਦੀ ਸੇਵਾ ਕੀਤੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਉਹਨਾਂ ਦਾ
ਬਿਨਾਂ ਸਫਲ ਜਨਮ ਸਨਾਥਾ,
ਮਹਾਰਾਜ ਜੀ ਕਹਿੰਦੇ ਨੇ ਇਹ ਸਫਲ ਹੋ ਗਏ ਹਨ ਕਿਉਂਕਿ ਇਸ ਦਾਤਾ ਮਾਲਕ ਵਾਲੇ ਨੇ, ਅਥਵਾ ਜਿਨ੍ਹਾਂ ਨੇ ਸ੍ਰੇਸ਼ਟ ਸਾਧੂ ਜਨਾਂ ਦੇ ਚਰਨਾਂ ਦੀ ਸੇਵਾ ਕੀਤੀ ਉਹ ਸਫਲ ਹੋ ਗਏ, ਕਿਉਂਕਿ ਸਾਧੂ ਜਿਹੜੇ ਇਹ ਮਾਲਕ ਵਾਲੇ ਸੀ, ਸਮਾਤਾ ਮਾਲਕ ਵਾਲੇ ਸਭ ਉਹਨਾਂ ਦਾ ਮਾਲਕ ਪਰਮੇਸ਼ੁਰ ਸੀ, ਇਹਨਾਂ ਨੇ ਪਰਮੇਸ਼ੁਰ ਤੋਂ ਬਗੈਰ ਹੋਰ ਕਿਸੇ ਨੂੰ ਆਪਣਾ ਮਾਲਕ ਨਹੀਂ ਮੰਨਿਆ। ਇਸ ਕਰਕੇ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਭਾਈ ਉਹਨਾਂ ਦਾ ਜੀਵਨ ਸਫਲਾ ਹੋ ਗਿਆ ਹੈ। ਸੰਗਤ ਜੀ ਗੁਰੂ ਸ਼ਬਦ ਦਾ ਵਾਰ ਵਾਰ ਅਭਿਆਸ ਕਰਨਾ, ਇਹ ਗੁਰੂ ਦੇ ਚਰਨਾਂ ਦੀ ਸੇਵਾ ਕਰਨੀ ਹੈ।
ਮੋਕੋ ਕੀਜਾ ਦਾਸ ਦਾਸ ਦਾਸਨ ਕੋ,
ਸੱਚੇ ਪਾਤਸ਼ਾਹ ਜੀ ਨਿਮਰਤਾ ਦੇ ਵਿੱਚ ਬੇਨਤੀ ਕਰਦੇ ਨੇ ਇਹ ਅਕਾਲ ਪੁਰਖ ਵਾਹਿਗੁਰੂ ਜੀ ਜਿਹੜੇ ਆਪ ਜੀ ਦੇ ਦਾਸ ਨੇ, ਉਹਨਾਂ ਦੇ ਜਿਹੜੇ ਦਾਸ ਨੇ ਉਹਨਾਂ ਦਾ ਕਿਰਪਾ ਕਰਕੇ ਮੈਨੂੰ ਦਾਸ ਬਣਾਉਣਾ ਕਰੋ। ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਮਹਾਰਾਜ ਮੈਨੂੰ ਉਹਨਾਂ ਦਾ ਦਾਸ ਬਣਾਉਣਾ ਕਰੋ ਜੀ।
ਹਰ ਦਇਆ ਧਾਰ ਜਗਨਨਾਥਾ,
ਜਗਨਨਾਥਾ ਹੇ ਜਗਤ ਦੇ ਨਾਥਾ ਮਾਲਕ ਵਾਹਿਗੁਰੂ ਕਿਰਪਾ ਕਰੋ ਸਾਡੇ 'ਤੇ, ਦਇਆ ਕਰੋ ਵਾਹਿਗੁਰੂ ਜੀ ਸਾਨੂੰ ਐਸੇ ਜਿਹੜੇ ਤੁਹਾਡੇ ਦਾਸ ਨੇ ਅਤੇ ਅੱਗੇ ਜਿਹੜੇ ਉਹਨਾਂ ਦੇ ਦਾਸਾਂ ਭਾਗ ਨਾਲ ਸੇਵਾ ਕਰਦੇ ਨੇ ਮਹਾਰਾਜ ਉਹਨਾਂ ਦਾ ਹੀ ਦਾਸ ਸਾਨੂੰ ਬਣਾ ਲਵੋ।
ਹਮ ਅੰਧਲੇ ਗਿਆਨਹੀਨ ਅਗਿਆਨੀ,
ਸੱਚੇ ਪਾਤਸ਼ਾਹ ਜੀ ਅਸੀਂ ਅੰਧਲੇ ਹਾਂ, ਅੰਧੇ ਹਾਂ, ਕਿਉਂਕਿ ਸਾਡੇ ਵਿਚਾਰ ਰੂਪੀ ਨੇਤਰ ਨਹੀਂ, ਗਿਆਨ ਧੂਣੇ ਹੋਣ ਕਰਕੇ ਅਸੀਂ ਅੰਧਲੇ ਹਾਂ। ਅੰਧਲੇ ਗਿਆਨਹੀਣ ਅਗਿਆਨੀ, ਮਹਾਰਾਜ ਗਿਆਨ ਧੂਣੇ ਹਾਂ ਔਰ ਅਗਿਆਨਤਾ ਕਰਕੇ ਅੰਧੇ ਹਾਂ। ਸੱਚੇ ਪਾਤਸ਼ਾਹ ਜੀ ਤੋਂ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਜਦੋਂ ਗੁਰੂ ਸਾਹਿਬ ਦੀ ਕਿਰਤਿ ਗਿਆਨ ਅੰਜਨ ਗੁਰਦੀਆ ਅਗਿਆਨ ਅਧੀਰ ਬਿਨਾਸ, ਜਦੋਂ ਸਤਿਗੁਰੂ ਜੀ ਤ੍ਰਿਪਕੇ ਮਨ ਤੇ ਬੁੱਧ ਰੂਪੀ ਨੇਤਰਾਂ ਦੇ ਵਿੱਚ ਗਿਆਨ ਦਾ ਸੁਰਮਾ ਪਾ ਦਿੰਦੇ ਨੇ, ਸੰਗਤ ਜੀ ਉਹਦੇ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ, ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਅਸੀਂ ਮਨ ਤੇ ਬੁੱਧ ਰੂਪੀ ਨੇਤਰਾ ਕਰਕੇ ਅੰਨੇ ਹਾਂ ਜੀ, ਪਰ ਗਿਆਨ ਰੂਪੀ ਸੁਰਮਾ ਸਾਡੇ ਕੋਲ ਨਹੀਂ, ਅਗਿਆਨਤਾ ਦਾ ਹਨੇਰਾ
ਚਾਲਾ ਹੈ ਮਾਰਗ ਪੰਥਾ।
ਸੱਚੇ ਪਾਤਸ਼ਾਹ ਕਿਉਂ ਚਾਲਾ ਮਾਰਗ ਪੰਥ, ਅਸੀਂ ਭਗਤੀ ਰੂਪੀ ਮਾਰਗ ਤੇ, ਸਿਮਰਨ ਭਜਨ ਰੂਪੀ ਮਾਰਗ ਤੇ, ਅਥਵਾ ਆਪ ਜੀ ਦੇ ਚਲਾਏ ਹੋਏ ਪੰਥ ਅਨੁਸਾਰ ਕਿਵੇਂ ਚੱਲੀਏ, ਕਿਵੇਂ ਤੁਰੀਏ ਮਹਾਰਾਜ, ਜਿਹੜੀ ਆਪ ਜੀ ਦੇ ਰਹਿਤ ਮਰਯਾਦਾ ਬਣਾਈ ਹੈ ਉਹ ਮਹਾਰਾਜ ਆਪ ਜੀ ਨੇ ਸਿੱਖੀ ਦਾ ਮਾਰਗ ਤਿਆਰ ਕੀਤਾ ਹੈ, ਇਸ ਮਾਰਗ ਤੇ ਅਸੀਂ ਕਿਵੇਂ ਤੁਰੀਏ ਜੀ।
ਅੰਦੁਲੇ ਕਉ ਗੁਰ ਅੰਚਲ ਦੀਜਾ।
ਸੱਚੇ ਪਾਤਸ਼ਾਹ ਸਾਡੇ ਤੇ ਰਹਿਮਤ ਕਰੋ, ਮਿਹਰ ਕਰੋ ਮਹਾਰਾਜ, ਸਾਨੂੰ ਅੰਨਿਆਂ ਨੂੰ ਸੱਚੇ ਪਾਤਸ਼ਾਹ ਆਪਣਾ ਅੰਚਲ ਪੱਲਾ ਦੇਣਾ ਕਰੋ, ਸੰਗਤ ਰੂਪੀ ਪੱਲਾ, ਨਾਮ ਰੂਪੀ ਪੱਲਾ, ਇਤਿਹਾਸਕ ਮਹਾਰਾਜ ਸਾਨੂੰ ਪੱਲਾ ਦੇ ਦਿਓ, ਆਪਣਾ ਲੜ ਪਗੜਾ ਦਿਓ।
ਜਨ ਨਾਨਕ ਚਲਣਾ ਮਿਲੰਥਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਹਾਰਾਜ, ਫਿਰ ਅਸੀਂ ਆਪ ਜੀ ਦੇ ਗੁਰਸਿੱਖਾਂ ਨਾਲ ਮਿਲ ਕਰਕੇ ਆਪ ਜੀ ਦੇ ਭਗਤੀ ਰੂਪੀ ਮਾਰਗ ਤੇ, ਅਥਵਾ ਆਪ ਜੀ ਦੇ ਜਿਹੜੀ ਸਿੱਖ ਰਹਿਤ ਮਰਯਾਦਾ ਸਿੱਖ ਪੰਥ ਦੇ ਇੱਕ ਰਸਤਾ ਹੈ ਮਹਾਰਾਜ, ਅਸੀਂ ਫਿਰ ਇਹਦੇ ਉੱਤੇ ਰਲ ਕੇ ਚੱਲੀਏ। ਸੰਗਤ ਜੀ, ਜਿਵੇਂ ਕੋਈ ਸੂਰਮਾ ਹੁੰਦਾ ਹੈ ਤੇ ਆਪਣੇ ਆਪ ਤੁਰਨਾ ਉਹਨੂੰ ਬਹੁਤ ਮੁਸ਼ਕਲ ਹੁੰਦੀ ਹੈ, ਪਰ ਜਦੋਂ ਉਹਨੂੰ ਕੋਈ ਬਾਹਰ ਪਕੜ ਲੈਂਦਾ ਹੈ ਫਿਰ ਉਹ ਸੁਕਾਉਣ ਹੀ ਤੁਰਿਆ ਜਾਂਦਾ ਹੈ। ਤਾਂ ਕਈ ਸੂਰਮਿਆਂ ਨੇ ਹੱਥ ਵਿੱਚ ਸੋਟੀ ਪਕੜੀ ਹੁੰਦੀ ਹੈ, ਉਹਨੂੰ ਪੇੜ ਹੀ ਕਿਹਾ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਜੋ ਅੰਧਲੇ ਹੱਥ ਟੋਣੂ ਤੇ ਨਾਮ ਹਮਾਰੇ। ਜਿਵੇਂ ਅੰਨੇ ਪੁਰਖ ਦੇ ਹੱਥ ਵਿੱਚ ਟੋਣੀ ਹੁੰਦੀ ਹੈ, ਸੋਟੀ ਹੁੰਦੀ ਹੈ, ਤੇ ਸੋਟੀ ਦੇ ਨਾਲ ਟੋ ਟੋ ਕੇ ਤੁਰਨਾ ਹੈ, ਇਸੇ ਤਰ੍ਹਾਂ ਮਹਾਰਾਜ ਕਿਰਪਾ ਕਰੋ, ਸਾਨੂੰ ਨਾਮ ਦੀ ਟੋਣੀ ਦਿਓ, ਸਾਨੂੰ ਸੰਗਤ ਰੂਪੀ ਟੋਣੀ ਬਖਸ਼ਿਸ਼ ਕਰੋ ਮਹਾਰਾਜ, ਤਾਂ ਕਿ ਅਸੀਂ ਆਪ ਜੀ ਦੇ ਮਾਰਗ ਤੇ, ਆਪ ਜੀ ਦੀ ਚਲਾਈ ਹੋਈ ਰਹਿਤ ਮਰਯਾਦਾ ਅਨੁਸਾਰ ਸੱਚੇ ਪਾਤਸ਼ਾਹ ਵੀ ਚੱਲ ਸਕੀਏ, ਇਹ ਸਾਡੇ ਤੇ ਕਿਰਪਾ ਕਰੋ। ਇਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਪਾਵਨ ਸ੍ਰੀ ਹੁਕਮਨਾਮੇ ਦੇ ਅੰਦਰ ਅੱਜ ਦਾ ਉਪਦੇਸ਼ ਸਾਡੀ ਬਖਸ਼ਿਸ਼ ਕੀਤਾ ਹੈ ਕਿ ਗੁਰੂ ਕੀ ਸੰਗਤ ਨਾਲ ਮਿਲ ਕੇ, ਨਾਮ ਦੇ ਰਸੀਆਂ ਨਾਲ ਮਿਲ ਕੇ, ਵਾਹਿਗੁਰੂ ਦੇ ਭਗਤੀ ਰੂਪੀ ਮਾਰਗ ਤੇ ਭਾਈ ਚੱਲਣਾ ਕਰੀਏ, ਤੁਰਨਾ ਕਰੀਏ, ਤਾਂ ਫਿਰ ਆਪਾਂ ਆਪਣੇ ਮੰਜ਼ਿਲ ਤੇ ਪਹੁੰਚ ਜਾਵਾਂਗੇ, ਆਪਾਂ ਨੂੰ ਸਰੂਪ ਰੂਪੀ ਘਰ ਦੀ ਪ੍ਰਾਪਤੀ ਹੋਵੇਗੀ। ਆਓ ਚੱਲ ਰਹੇ ਲੜੀ ਵਾਰ ਕਥਾ ਰਾਜ ਰਾਮਕਲੀ ਦੇ ਵਿੱਚ, ਜੋ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਪਿਆਰ ਸਾਹਿਬ ਸਰਵਣ ਕਰੀਏ ਗੁਰੂ
ਰਾਮਕਲੀ ਮਹੱਲਾ ਪਹਿਲਾ। ਸੁਰਤ ਸਬਦ ਸਾਖੀ ਮੇਰੇ ਸਿੰਘੇ।
ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਕੋਲ ਸੰਗਤ ਜੀ ਸਿੱਧ ਪੁਰਖ ਆਏ, ਜਿਵੇਂ ਗੋਰਖਨਾਥ, ਮਚਿੰਦਰ ਨਾਥ ਇਤਿਹਾਸਕ ਉਹਨਾਂ ਨੇ ਪਿਛਲੇ ਸ਼ਬਦ ਵਿੱਚ ਬੇਨਤੀ ਕੀਤੀ ਸੀ ਮਹਾਰਾਜ ਇਹ ਦਰ ਕਿਹੜਾ ਜਿੱਥੇ ਵਾਹਿਗੁਰੂ ਦਾ ਨਿਵਾਸ ਹੈ ਜਿੱਥੇ ਪਰਮੇਸ਼ਰ ਵੱਸਦਾ ਹੈ ਇਹ ਦਰ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ ਤਾਂ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਭਾਈ ਜੀਵਤ ਭਾਅ ਤੇ ਮਰੀਏ ਤਾਂ ਉਹਦੇ ਦਰ ਦੀ ਪ੍ਰਾਪਤੀ ਹੁੰਦੀ ਹੈ ਇਹਨਾਂ ਨੇ ਬੇਨਤੀ ਕੀਤੀ ਸੀ ਮਹਾਰਾਜ ਮਰਿਆ ਨਹੀਂ ਜਾਂਦਾ ਮਰਨ ਦਾ ਤਰੀਕਾ ਦੱਸੋ ਤਾਂ ਸੱਚੇ ਪਾਤਸ਼ਾਹ ਜੀ ਨੇ ਤਰੀਕਾ ਦੱਸਿਆ ਸੀ ਕਿ ਆਸਾ ਦੇ ਵਿੱਚ ਨਿਰਾਸ਼ ਰਹਿਣਾ ਇਹ ਵੀ ਜੀਵਤ ਭਾਅ ਤੇ ਮਰਨਾ ਹੈ ਇਸ ਤਰ੍ਹਾਂ ਜੋ ਜੀਵਤ ਭਾਅ ਤੇ ਮਰੋਗੇ ਤੇ ਵਾਹਿਗੁਰੂ ਦਾ ਦਰ ਤੁਹਾਨੂੰ ਪ੍ਰਾਪਤ ਹੋਵੇਗਾ ਇਹ ਪਾਵਨ ਸ਼ਬਦ ਦੇ ਵਿੱਚ ਵੀ ਸੰਗਤ ਜੀ ਸਿੱਧ ਜਿਹੜੇ ਨੇ ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਪੰਥ ਵਿੱਚ ਰਲਾਉਣਾ ਚਾਹੁੰਦੇ ਨੇ ਇਹ ਸਿੱਧਾਂ ਨੇ ਕਈ ਵਾਰ ਯਤਨ ਕੀਤੇ ਸਿੱਖ ਇਤਿਹਾਸ ਦੇ ਵਿੱਚ ਐਸਾ ਆਉਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਸਾਡੇ ਪੰਥ ਵਿੱਚ ਰਲ ਜਾਣ ਸਾਡਾ ਪੰਥ ਜਿਹੜਾ ਹੋਰ ਵੀ ਉਜਲਾ ਹੋਵੇਗਾ ਪਰ ਦੀਨ ਦੁਨੀਆਂ ਦੇ ਮਾਲਕ ਨੂੰ ਕੌਣ ਇਕੱਲੇ ਲੈ ਸਕਦਾ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਦੀ ਹਰ ਵਾਰੀ ਜੇ ਭੋਲੀ ਹੁਣ ਸਿੱਧ ਜਿਹੜੇ ਸੁਣੇ ਇਹ ਕੋਈ ਨਿਸ਼ਾਨੀਆਂ ਲੈ ਕੇ ਆਏ ਨੇ ਜਿਵੇਂ ਸਿੰਘੀ ਹੈ ਔਰ ਸੰਗਤ ਜੀ ਪਾਤਰ ਹੈ ਤੇ ਝੋਲੀ ਹੈ ਏਕਾਂ ਦੀਆਂ ਜੋੜੀਆਂ ਦੀਆਂ ਜਿਹੜੀਆਂ ਨਿਸ਼ਾਨੀਆਂ ਸੀ ਉਹਨਾਂ ਨੂੰ ਲੈ ਕੇ ਆਏ ਨੇ ਸਿੱਧਾਂ ਵਾਲੀਆਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਭੇਟ ਕਰਨ ਵਾਸਤੇ ਕਿ ਮਹਾਰਾਜ ਤੁਸੀਂ ਇਹ ਨਿਸ਼ਾਨੀਆਂ ਧਾਰਨ ਕਰਕੇ ਸਿੱਧਾਂ ਦੇ ਪੰਥ ਵਿੱਚ ਪ੍ਰਵੇਸ਼ ਕਰੋ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਰਾਹੀਂ ਸਿੱਧਾਂ ਦੇ ਉਪਦੇਸ਼ ਬਖਸ਼ਿਸ਼ ਕਰਦੇ ਨੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਭਾਈ ਆਹ ਜਿਹੜੀ ਤੁਸੀਂ ਸਿੰਨੀ ਲਈ ਫਿਰਦੇ ਹੋ ਨਾ ਜੋ ਵੀ ਲੋਕ ਜਿਹੜੇ ਨੇ ਜੀ ਇਹ ਹਰਨ ਦਾ ਸਿੰਘ ਜਿਹੜਾ ਹੁੰਦਾ ਉਹਨੂੰ ਵਜਾਉਂਦੇ ਨੇ ਉਹਨੂੰ ਸਿੰਨੀ ਕਿਹਾ ਜਾਂਦਾ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਆ ਤੁਸੀਂ ਸਿੰਨੀ ਵਜਾਉਂਦੇ ਹੋ ਤਾਂ ਭਾਈ ਮੈਂ ਪਹਿਲਾਂ ਹੀ ਵਜਾਉਂਦਾ ਹਾਂ ਸਿੱਧਾਂ ਨੇ ਪੁੱਛਿਆ ਜੀ ਉਹ ਸਿੰਨੀ ਤੁਹਾਡੀ ਕਿਹੜੀ ਹੈ ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸੁਰ ਪੁੱਛਿਆ ਵੀ ਵਿਸਾਖੀ ਮੇਰੀ ਸਿੰਨੀ ਸਾਖੀ ਚੇਤਨ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਸ਼ਬਦ ਨਾਲ ਸੁਰਤ ਜੋੜਨੀ ਉਸ ਵਾਹਿਗੁਰੂ ਨਾਲ ਸ੍ਰੇਸ਼ਟ ਪ੍ਰੀਤ ਕਰਨੀ ਇਹ ਹੀ ਮੇਰੀ ਸਿੰਨੀ ਹੈ ਮਹਾਰਾਜ ਇਹ ਸਿੰਨੀ ਤਾਂ ਤੁਹਾਡੀ ਹੈ ਪਰ ਇਹ ਸਿੰਨੀ ਨੂੰ ਸੁਣਦਾ ਕੌਣ
ਬਾਜਾ ਲੋਕ ਸੁਣੇ
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਨ੍ਹਾਂ ਦੇ ਅੰਦਰ ਅਜੱਪਾ ਜਾਪ ਚੱਲਦਾ ਹੈ ਸਿਮਰਨ ਚੱਲਦਾ ਹੈ ਜਿਨ੍ਹਾਂ ਦੇ ਅੰਦਰ ਪੰਜ ਪ੍ਰਕਾਰ ਦੇ ਵਾਜੇ ਵੱਜਦੇ ਨੇ ਉਹ ਲੋਕ ਮੇਰੀ ਇਸ ਸਿੰਨੀ ਨੂੰ ਸੁਣਦੇ ਨੇ
ਮਤ ਝੋਲੇ ਮੰਗਣ ਕਾ ਤਾਏ
ਬੇਨਤੀ ਕੀਤੀ ਸੱਚੇ ਪਾਤਸ਼ਾਹ ਅਸੀਂ ਤਾਂ ਪਾਤਰ ਲੱਗਦੇ ਹਾਂ ਤੇ ਪਾਤਰ ਦੇ ਵਿੱਚ ਗ੍ਰਹਿਸਥੀਆਂ ਦੇ ਕੋਲੋਂ ਵਸਤੂ ਲੈ ਕੇ ਫਿਰ ਝੋਲੀ ਵਿੱਚ ਪਾ ਲੈਂਦੇ ਹਾਂ ਤੇ ਤੁਹਾਡੇ ਕੋਲ ਪਾਤਰ ਕਿਹੜਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਾਤ ਝੋਲੀ ਮੰਗਣ ਕਾ ਤਾਏ ਸਤਿਗੁਰੂ ਜੀ ਕਹਿੰਦੇ ਸਾਡੇ ਕੋਲ ਭਾਈ ਸਿੱਧੇ ਵਿਚਾਰ ਰੂਪੀ ਪਾਤਰ ਹੈ ਅਤੇ ਸ਼ਰਧਾ ਰੂਪੀ ਝੋਲੀ ਹੈ ਤੇ ਅਸੀਂ ਮੰਗਣ ਕਾ ਤਾਏ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਤੋਂ ਮੰਗਣ ਵਾਸਤੇ ਇਹ ਪਾਤਰ ਵਿਚਾਰ ਦਾ ਪਾਤਰ ਅਤੇ ਸ਼ਰਧਾ ਦੀ ਝੋਲੀ ਆਪਣੇ ਕੋਲ ਰੱਖੀ ਹੈ
ਲਿਖਿਆ ਨਾਮ ਬੜੇ
ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਕਿਰਪਾ ਕਰੋ ਤੇ ਸਾਡੇ ਨਾਮ ਰੂਪੀ ਪਿੱਕਿਆ ਜਿਹੜੀ ਹੈ ਨਾ ਤੇ ਸਾਡੀ ਝੋਲੀ ਵਿੱਚ ਪੈ ਜਾਵੇ। ਇਹ ਤਾਂ ਕਰਕੇ ਅਸੀਂ ਵਿਚਾਰ ਰੂਪੀ ਪਾਤਰ ਭਾਂਡਾ ਅਤੇ ਸ਼ਰਧਾ ਰੂਪੀ ਝੋਲੀ ਆਪਣੇ ਕੋਲ ਰੱਖੀ ਹੈ ਕਿ ਵਾਹਿਗੁਰੂ ਕਿਰਪਾ ਕਰੇ ਤੇ ਸਾਨੂੰ ਆਪਣੇ ਨਾਮ ਦੀ ਪਿੱਕਿਆ ਦੇਵੇ।
ਬਾਬਾ ਗੋਰਖ ਜਾਗਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਾਬਾ ਹੇ ਗੋਰੀ ਜਦੋਂ ਤੁਸੀਂ ਜੋ ਗੋਰਖ ਦੀ ਅਲਕ ਜਗਾਉਂਦੇ ਹੋ ਭਾਵ ਵਾਰ ਵਾਰ ਤੁਸੀਂ ਗੋਰਖ ਦਾ ਨਾਮ ਲੈਂਦੇ।
ਗੋਰਖ ਸੋਜਨ ਗੋਏ ਉਠਾਲੇ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਸਿੱਧਾ ਨੇ ਕਿਹਾ ਮਹਾਰਾਜ ਤੁਸੀਂ ਗੋਰਖ ਦਾ ਨਾਮ ਜਪਿਆ ਕਰੋ, ਤੁਸੀਂ ਵੀ ਗੋਰਖ ਦੀ ਅਲਕ ਜਗਾਇਆ ਕਰੋ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਸਾਡੇ ਵਾਸਤੇ ਤਾਂ ਗੋਰਖ ਇਹ ਹੈ ਜਿਸਨੇ ਇਹ ਗੋਏ ਉਠਾਲੀ। ਇਹ ਗੋਰਖ ਹੈ ਪਰਮਾਤਮਾ ਜਿਹਨੇ ਇਹ ਸਾਰੀ ਧਰਤੀ ਨੂੰ ਆਪਣੀ ਸਦਾ ਦਾ ਆਸਰਾ ਦਿੱਤਾ ਹੋਇਆ ਹੈ, ਧਰਤੀ ਨੂੰ ਚੁੱਕਿਆ ਹੋਇਆ ਹੈ। ਅਸੀਂ ਤਾਂ ਇਹਨੂੰ ਗੋਰਖ ਮੰਨਦੇ ਹਾਂ।
ਧਰਤੀ ਬਾਹਰ ਨਾ ਲਾਗਾ,
ਤੇ ਪਾਤਸ਼ਾਹ ਵੀ ਕਹਿੰਦੇ ਜਦੋਂ ਉਹ ਧਰਤੀ ਦੀ ਜੀਵਾਂ ਦੀ ਸਾਜਨਾ ਕਰਦਾ ਹੈ ਤੇ ਫਿਰ ਦੇਰੀ ਨਹੀਂ ਲੱਗਦੀ। ਰਾਮ ਦੇ ਪੇਪਰ ਬਾਉਂਦੇ
ਆਣੇ ਪ੍ਰਾਣ ਪਵਨ ਬੰਦ ਰਾਖੇ,
ਸੱਚੇ ਪਾਤਸ਼ਾਹ ਵੀ ਕਹਿੰਦੇ ਸਿੱਧੇ ਵੇਖੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਜਿਸਨੇ ਪਾਣੀ ਹਵਾ ਅੱਗ ਧਰਤੀ ਆਕਾਸ਼ ਇਤਿਆਦਿਕ ਅੱਗ ਤੇਜ ਵਾਏ ਪ੍ਰਤਮੀ ਆਕਾਸ਼ਾ ਜਿਹੜੇ ਪੰਜ ਤੱਤ ਨੇ ਇਹਨਾਂ ਪੰਜਾਂ ਤੱਤਾਂ ਦੁਆਰਾ ਸੰਸਾਰ ਦੀ ਰਚਨਾ ਕੀਤੀ ਹੈ। ਅਤੇ ਹਜ਼ੂਰ ਕਹਿੰਦੇ ਨੇ ਇਸੇ ਤਰ੍ਹਾਂ ਪੰਜਾਂ ਤੱਤਾਂ ਦੁਆਰਾ ਵਾਹਿਗੁਰੂ ਨੇ ਸਰੀਰ ਦੀ ਰਚਨਾ ਕੀਤੀ ਹੈ ਤੇ ਇਸ ਸਰੀਰ ਦੇ ਅੰਦਰ ਪ੍ਰਾਣ ਬੰਧ ਰੱਖੇ। ਜਿਹੜੇ ਪ੍ਰਾਣ ਨੇ ਨਾ ਸਾਡੇ ਸਾਹ ਸੁਵਾਸ ਇਹ ਵਾਹਿਗੁਰੂ ਨੇ ਬੰਨ੍ਹ ਕੇ ਰੱਖੇ।
ਚੰਦ ਸੂਰਜ ਮੁਖ ਦੀਏ
ਅਤੇ ਚੰਦਰਮਾ ਤੇ ਸੂਰਜ ਇਹ ਦੋ ਮੁੱਖ ਦੀਵੇ ਦਿੱਤੇ ਨੇ। ਇਸੇ ਤਰ੍ਹਾਂ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਨੇ ਜਿੱਥੇ ਸਾਡੇ ਸਰੀਰ ਦੀ ਰਚਨਾ ਕੀਤੀ ਹੈ ਉੱਥੇ ਸਾਡੇ ਸਰੀਰ ਦੇ ਉੱਤੇ ਦੋ ਦੀਵੇ ਵੀ ਬਖਸ਼ਿਸ਼ ਕੀਤੇ ਨੇ। ਇੱਕ ਖੱਬਾ ਨੇਤਰ ਹੈ, ਇੱਕ ਸੱਜਾ ਨੇਤਰ ਹੈ। ਇਹ ਦੋ ਦੀਵੇ ਵਾਹਿਗੁਰੂ ਨੇ ਬਖਸ਼ਿਸ਼ ਕੀਤੇ ਨੇ।
ਮਰਨ ਜੀਵਨ ਕੋ ਧਰਤੀ ਦੀਨੀ,
ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਮਰਨ ਅਤੇ ਜੀਵਨ ਦੇ ਵਿਵਹਾਰ ਵਾਸਤੇ ਅਕਾਲ ਪੁਰਖ ਵਾਹਿਗੁਰੂ ਨੇ ਧਰਤੀ ਦਿੱਤੀ ਹੈ।
ਤੇ ਗੁਣ ਵਿਸਰੇ,
ਪਰਮਾਤਮਾ ਨੇ ਇੰਨੇ ਸਾਡੇ ਤੇ ਗੁਣ ਇਹਨੇ ਸਾਡੇ ਤੇ ਪਰ ਉਪਕਾਰ ਕੀਤੇ ਨੇ ਸਿੱਧੇ, ਪਰ ਇਹ ਨਿਰਗੁਣਿਆਰਾ ਜੀਵ ਜਿਹੜਾ ਨਾ ਇਹ ਪ੍ਰਭੂ ਦੇ ਇਤਨੇ ਗੁਣਾਂ ਨੂੰ ਭਲਾਈ ਬੈਠਾ।
ਸਾਧਕ ਅਰ ਜੋਗੀ ਜੰਗਮ,
ਸਿੱਧ ਜਿਹੜੇ ਪੁੱਗ ਚੁੱਕੇ ਨੇ ਭਗਤੀ ਕਰਕੇ ਪੂਰੇ ਹੋ ਚੁੱਕੇ ਨੇ, ਸਾਧਕ ਜਿਹੜੇ ਸਾਧਨਾ ਕਰ ਰਹੇ ਨੇ ਅਤੇ ਜੋਗੀ ਜੋਗੀ ਜਿਹੜੇ ਯੋਗ ਵਰਤ ਵਿੱਚ ਜੁੜੇ ਹੋਏ ਨੇ।
ਪੀਰ ਪੁਰਸ ਬਹੁ ਪੀਰੇ,
ਇਸੇ ਤਰ੍ਹਾਂ ਜਿਹੜੇ ਜੰਗਮ ਸ਼ਿਵਜੀ ਦਾ ਵਿਆਹ ਆਦਿਕ ਗਾਉਂਦੇ ਰਹਿੰਦੇ ਨੇ ਅਤੇ ਪੀਰ ਪੁਰਸ ਬਹੁ ਪੀਰੇ, ਬਹੁਤ ਸਾਰੇ ਮੁਸਲਮਾਨਾਂ ਦੇ ਮੁਰਸ਼ਦ ਅਤੇ ਹੋਰ ਬਹੁਤ ਸਾਰੇ ਪੁਰਖ।
ਜੇ ਤਿਨ ਮਿਲਾ ਤਾਂ ਕੀਰਤ ਆਖਾ,
ਸੱਚੇ ਪਾਤਸ਼ਾਹ ਵੀ ਕਹਿਣ ਸਿੱਧੇ ਜੇ ਮੈਂ ਇਹਨਾਂ ਸਾਰਿਆਂ ਨੂੰ ਮਿਲਾਂ ਤਾਂ ਮੈਂ ਇਹਨਾਂ ਨੂੰ ਵੀ ਇਹੀ ਗੱਲ ਕਹਾਂਗਾ ਕਿ ਭਾਈ ਤੁਸੀਂ ਵਾਹਿਗੁਰੂ ਦੀ ਕੀਰਤੀ ਕਰਿਆ ਕਰੋ, ਤੁਸੀਂ ਪਰਮੇਸ਼ਵਰ ਨਾਲ ਜੁੜੇ, ਪਰਮੇਸ਼ਵਰ ਦਾ ਨਾਮ ਜਪੋ,
ਆ ਮਨ ਸੇਵ ਕਰੇ।
ਸੱਚੇ ਪਾਤਸ਼ਾਹ ਵੀ ਕਹਿੰਦੇ ਜੇ ਇਹ ਮੇਰੇ ਆਕੇ ਲੱਗ ਕੇ ਸਾਰੇ ਹੀ ਵਾਹਿਗੁਰੂ ਦੀ ਕੀਰਤੀ ਵਿੱਚ ਜੁੜ ਗਏ ਤਾਂ ਫਿਰ ਮੈਂ ਮਨ ਕਰਕੇ ਇਹਨਾਂ ਦੀ ਸੇਵਾ ਕਰਾਂਗਾ।
ਲੂਣ ਰਹਾ ਕ੍ਰਿਤ ਸੰਗੇ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਾਗਦ ਲੂਣ ਰਹੇ ਕ੍ਰਿਤ ਸੰਗੇ,
ਕਾਗਜ਼ ਦੇ ਕਾਗਜ਼ ਅਤੇ ਲੂਣ ਇਹ ਦੋਵੇਂ ਜਦੋਂ ਘਿਓ ਦੇ ਸੰਗ ਰਹਿੰਦੇ ਨੇ ਨਾ ਜੀ ਫਿਰ ਇਹ ਗਲਦੇ ਨਹੀਂ ਭਾਵ ਦੇ ਕਾਗਜ਼ ਨੂੰ ਠੰਡਾ ਲੱਗਾ ਹੋਵੇ ਉਹ ਪਾਣੀ ਵਿੱਚ ਸੁੱਟ ਦਈਏ ਤੇ ਉਹ ਚੰਗਾ ਜੀ ਕਾਗਜ਼ ਗਲਦਾ ਨਹੀਂ ਲਾਸ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਵੀ ਕਹਿੰਦੇ ਜਿਹੜਾ ਲੂਣ ਹੈ ਜੇ ਲੂਣ ਨੂੰ ਵੀ ਘਿਓ ਦੇ ਵਿੱਚ ਪਾ ਦਈਏ ਤੇ ਫਿਰ ਉਹਨੂੰ ਪਾਣੀ ਵਿੱਚ ਸੁੱਟ ਦਈਏ ਤੇ ਉੱਤਰਦਾ ਨਹੀਂ ਜੇ ਆਪਾਂ ਉਤਰਾ ਲੂਣ ਪਾਣੀ ਵਿੱਚ ਪਾਈਏ ਤੇ ਖੁਰ ਜਾਂਦਾ ਹੈ ਇਹ ਦੋਵੇਂ ਹੀ ਕਾਗਜ਼ ਤੇ ਘਿਓ ਲੂਣ ਇਹ ਘਿਓ ਦਾ ਸੰਗ ਕਰਕੇ ਜਲਦੇ ਨਹੀਂ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਭਾਈ ਜਿਹਨਾਂ ਨੇ ਵਾਹਿਗੁਰੂ ਦੇ ਪ੍ਰੇਮ ਰੂਪੀ ਘਿਓ ਨੂੰ ਪ੍ਰਾਪਤ ਕਰ ਲਿਆ ਫਿਰ ਉਹਨਾਂ ਦੇ ਇਸ ਸਰੀਰ ਰੂਪੀ ਕਾਗਜ਼ ਲੂਣ ਆਦਿਕ ਜਿਹੜੇ ਨੇ ਇਹ ਗਲਦੇ ਨਹੀਂ
ਪਾਣੀ ਕਮਲ ਰਹਾ
ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ ਪਰ ਇਹ ਪਾਣੀ ਵਿੱਚ ਡੁੱਬਦਾ ਨਹੀਂ
ਐਸੇ ਭਗਤ ਮਿਲੇ ਜਨ ਨਾਨਕ
ਸੱਚੇ ਪਾਤਸ਼ਾਹ ਵੀ ਕਹਿੰਦੇ ਐਸੇ ਜਿਹੜੇ ਮਹਾਤਮਾ ਨੇ ਨਾ ਜੀ ਵਾਹਿਗੁਰੂ ਦੀ ਬੰਦਗੀ ਕਰਨ ਵਾਲੇ ਉਹ ਮਰਲੇਪ ਰਹਿੰਦੇ ਨੇ ਰਹਿੰਦੇ ਸੰਸਾਰ ਵਿੱਚ ਨੇ ਪਰ ਸੰਗਤ ਜੀ ਵਾਹਿਗੁਰੂ ਦੇ ਪ੍ਰੇਮਾ ਭਗਤੀ ਵਿੱਚ ਅੱਤੇ ਪੈਰ ਲੇਵ ਰਹਿਣ ਕਰਕੇ ਉਹ ਨਾਸ ਨਹੀਂ ਹੁੰਦੇ ਉਹਨਾਂ ਦਾ ਨਾਮ ਸੁਦੀਰ ਕਾਲ ਹੈ ਅਤੇ ਉਹ ਸੰਸਾਰ ਵਿੱਚ ਰਹਿੰਦਿਆਂ ਵੀ ਕਮਲ ਦੇ ਫੁੱਲ ਵਾਂਗੂ ਸੰਸਾਰ ਤੋਂ ਅਸੰਗ ਹੈ ਨਿਰਾਲਮ ਰਹਿੰਦੇ ਨੇ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਐਸੇ ਭਗਤ ਮਿਲੇ ਜੜ ਨਾਨਕ ਹਜ਼ੂਰ ਕਹਿੰਦੇ ਜੇ ਐਸੇ ਭਗਤ ਭਗਤੀ ਕਰਨ ਵਾਲੇ ਮਿਲਣ ਇਹ ਵਾਹਿਗੁਰੂ ਨਾਲ ਮਿਲਾਪ ਹੋ ਜਾਂਦਾ ਉਹਨਾਂ ਦਾ ਇਕਮਿਕ ਹੋ ਜਾਂਦੇ ਨੇ
ਜਮ ਕਿਆ ਕਰਾ
ਜਿਹੜੇ ਵਾਹਿਗੁਰੂ ਨਾਲ ਇਕਮਿਕ ਹੋ ਗਏ ਭਾਈ ਉਹਨਾਂ ਨੂੰ ਜਮਦੂਤ ਕੀ ਕਰ ਸਕਦੇ ਨੇ ਜਮਦੂਤ ਉਹਨਾਂ ਨੂੰ ਕੁਛ ਨਹੀਂ ਕਰ ਸਕਦੇ ਅਥਵਾ ਜੱਗੇ ਤੋਂ ਜਨਮ ਤੇ ਮੰਨੇ ਤੋਂ ਮਰਨ ਸਤਿਗੁਰੂ ਜੀ ਕਹਿੰਦੇ ਜਿਹੜੇ ਭਗਤੀ ਕਰਕੇ ਵਾਹਿਗੁਰੂ ਵਿੱਚ ਲੀਨ ਹੋਏ ਨੇ ਜੰਮਣ ਤੇ ਮਰਨ ਉਹਨਾਂ ਦਾ ਕੁਛ ਨਹੀਂ ਵਿਗਾੜ ਸਕਦੇ ਇਸੇ ਤਰ੍ਹਾਂ ਹੀ ਸੰਗਤ ਜੀ ਜਿਹੜੇ ਵਾਹਿਗੁਰੂ ਦੀ ਭਗਤੀ ਕਰਕੇ ਪਰਮੇਸ਼ਰ ਵਾਲੇ ਕਿੰਨੇ ਹੋਏ ਨੇ ਤਿੰਨ ਜੰਮ ਕਿਆ ਕਰੇ ਜਿਹੜਾ ਜਮਾਨਾ ਹੈ ਨਾ ਸਮੇਂ ਸਮੇਂ ਬਦਲਦਾ ਰਹਿੰਦਾ ਇਹ ਜਮਾਨਾ ਵੀ ਉਹਨਾਂ ਨੂੰ ਕੁਛ ਨਹੀਂ ਕਰ ਸਕਦਾ
ਰਾਮ ਕਲੀ ਮਹੱਲਾ ਪਹਿਲਾ ਸੁਣ ਮਾਸ਼ਿੰਦਰਾ ਨਾਨਕ ਬੋਲਾ
ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਾਸ਼ਿੰਦਰ ਮਾਤ ਦੇਵੀ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਇਹਦੇ ਬਾਰੇ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ ਕਿ ਇਹ ਹੈ ਤਾਂ ਦੇਵੀ ਸੀ ਗੋਰਖ ਨਾਥ ਦਾ ਇਹ ਗੁਰੂ ਸੀ ਸੰਗਤ ਜੀ ਪਰ ਹੈ ਵਿਕਾਰੀ ਸੀ ਵਿਕਾਰ ਭੋਗਦਾ ਸੀ ਮਾੜੇ ਕਰਮ ਕਰਦਾ ਸੀ ਸਾਧਿਕਾਰਾਂ ਨੇ ਜ਼ਿਕਰ ਕੀਤਾ ਜਦੋਂ ਸੰਗਲਾ ਦੀਪ ਦਾ ਰਾਜਾ ਰਾਜੇ ਸ਼ਿਵਨਾਵ ਦਾ ਪਿਤਾ ਰਾਜਾ ਅਮਰੂ ਸਰੀਰ ਤੇ ਆ ਗਿਆ ਉਹਦੀ ਮੌਤ ਹੋ ਗਈ ਤਾਂ ਇਹ ਮਲਚੰਦਰ ਦਾਸ ਕਾਇਆ ਪ੍ਰਵੇਸ਼ ਸਿੱਧੀ ਦੁਆਰਾ ਉਸ ਅਮਰੂ ਰਾਜੇ ਦੀ ਦੇਹ ਵਿੱਚ ਪ੍ਰਵੇਸ਼ ਕਰਕੇ ਪਦਮਨੀਆਂ ਦੇ ਵਿਸ਼ੇ ਰਸ ਭੋਗਦਾ ਰਿਹਾ ਔਰ ਜਦੋਂ ਨੇਮਨਾਥ ਦੇ ਚੇਲੇ ਬਾਲ ਦੇ ਬਾਈ ਨੇ ਗੋਰਖ ਨੂੰ ਤਾਨਾ ਮਾਰਿਆ ਪੇਪੇ ਆਪੜਿਆ ਵੱਡਾ ਜਤੀ ਬਣਿਆ ਫਿਰਦਾ ਹੈ ਤੇਰਾ ਗੁਰੂ ਜਿਹੜਾ ਉਹ ਬ੍ਰਿਸ਼ਤੀ ਰਾਜੇ ਦੇ ਦੇਹ ਵਿੱਚ ਪ੍ਰਵੇਸ਼ ਕਰਕੇ ਤੇ ਵਿਸ਼ੇ ਰਸ ਭੋਗਣ ਡਿਆ ਹੈ ਉਹਨੂੰ ਬੜੀ ਸ਼ਰਮ ਆਈ ਫਿਰ ਉਹਨੇ ਇੱਕ ਤਬਲੇ ਵਾਲੇ ਦੇ ਕੋਲ ਜਾ ਕੇ ਤਬਲਾ ਸਿੱਖਿਆ ਤਬਲੇ ਦੇ ਵਿੱਚ ਬਾਹਰ ਹੋਇਆ ਗੋਰਖ ਨਾਥ ਇੱਕ ਦਿਨ ਉਹ ਤਬਲੇ ਵਾਲੇ ਨੇ ਗੋਰਖ ਨਾਥ ਨੂੰ ਰਾਜੇ ਦੇ ਕੋਲ ਭੇਜ ਦਿੱਤਾ ਸੰਗੀਤ ਵਾਸਤੇ। ਜਦੋਂ ਗੋਰਖਨਾਥ, ਕਿਉਂਕਿ ਇਹਨੂੰ ਨਛਿੰਦਰ ਨੇ ਹੁਕਮ ਕੀਤਾ ਸੀ ਕਿ ਕੋਈ ਵੀ ਕੰਨ ਪਾਟਾ ਜਿਹੜਾ ਨਾ ਉਹ ਮੇਰੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ, ਤੇ ਸੰਗਤ ਜੀ ਉਦੋਂ ਗੋਰਖਨਾਥ ਨੇ ਆਪਣੇ ਕੰਨ ਢੱਕ ਕੇ, ਆ ਜਿਹੜੀ ਕੰਨਾਂ ਦੇ ਉੱਤੇ ਪੱਗ ਬੰਨਣੀ ਸ਼ੁਰੂ ਹੋਈ ਹੈ ਨਾ, ਇਹ ਗੋਰਖਨਾਥ ਤੋਂ ਸ਼ੁਰੂ ਹੋਈ ਹੈ। ਇਹ ਉਦੋਂ ਆਪਣੇ ਕੰਨ ਢੱਕ ਕੇ, ਸਿਰ ਤੇ ਪੱਗ ਬੰਨ ਕੇ, ਕੰਨ ਢੱਕ ਕੇ ਉਹਦੇ ਦਰਬਾਰ ਵਿੱਚ ਪ੍ਰਵੇਸ਼ ਹੁੰਦਾ ਹੈ। ਫਿਰ ਇਹਨੇ ਜੋੜੀ ਵਜਾਈ, ਤੇ ਜੋੜੀ ਵਜਾਉਂਦਿਆਂ ਫਿਰ ਇਹਨੇ ਨਾ ਤਾਲ ਕੱਢਿਆ, ਤੇ ਉਹਦੇ ਵਿੱਚ ਇੱਕ ਸ਼ਬਦ ਆਇਆ, ਜਾਗ ਮਛਿੰਦਰਾ ਗੋਰਖਾਏ, ਤਾਂ ਮਛਿੰਦਰ ਨਾਥ ਵਿਸ਼ਿਆ ਤੇ ਜਾਗ, ਜਾਗਰਤ ਅਵਸਥਾ ਵਿੱਚ ਆ, ਤੇਰਾ ਚੇਲਾ ਗੋਰਖ ਤੇਰੇ ਕੋਲ ਆਇਆ ਹੈ। ਉਹਦੇ ਨੇ ਬਹੁਤ ਸ਼ਰਮ ਮਹਿਸੂਸ ਕੀਤੀ। ਸੰਗਤ ਜੀ ਇਹ ਫਿਰ ਆਪਣੀ ਕਾਇਆ ਵਿੱਚ ਵਾਪਸ ਆਇਆ, ਉਹਦੇ ਗੋਰਖ ਨਾਥ ਨੂੰ ਆਪਣੇ ਨਾਲ ਲੈ ਕੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਇਆ ਤੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹਦੇ ਤੇ ਵੀ ਕਿਰਪਾ ਕਰੋ, ਇਹਨੂੰ ਵੀ ਪਾਵਨ ਉਪਦੇਸ਼ ਦੇ ਕੇ ਇਹਦੀ ਕਲਿਆਣ ਕਰੋ। ਤੇ ਗੁਰੂ ਨਾਨਕ ਦੇਵ ਜੀ ਨੇ ਇਹ ਪਾਵਨ ਚਰਨ ਜਿਹੜਾ ਮਛਿੰਦਰ ਨਾਥ ਜੋਗੀ ਦੇ ਪ੍ਰਥਾ ਹੈ ਉਚਾਰਨ ਕੀਤਾ, ਸੁਰ ਮਛਿੰਦਰਾ ਨਾਨਕ ਬੋਲੇ। ਸੱਚੇ ਪਾਤਸ਼ਾਹ ਜੀ ਕਹਿੰਦੇ ਐ ਮਛਿੰਦਰ ਨਾਥ ਜੋਗੀ, ਦਾਸ ਨਾਨਕ ਬੋਲਦਾ ਤਾਲ ਸੁਣ ਲਓ ਕਰੋ,
ਵਸਗਤ ਪੰਚ ਕਰੇ ਮਹਿੰਡੋਲਾ।
ਤੇ ਪਾਤਸ਼ਾਹ ਜੀ ਕਹਿਣ ਲੱਗੇ, ਮਛਿੰਦਰ ਨਾਥ ਦੇਵੀ ਜਿਹੜੇ ਪੰਜ ਕਾਮ ਕ੍ਰੋਧ ਲੋਹ ਮੋਹ ਵਿਕਾਰ ਨੇ, ਇਹਨਾਂ ਨੂੰ ਆਪਣੇ ਵਸ ਵਿੱਚ ਕਰ ਅਤੇ ਆਪਣੇ ਮਨ ਨੂੰ ਵਿਕਾਰਾਂ ਦੇ ਵਿੱਚ ਬੁਲਾ ਲੈ।
ਐਸੇ ਜੁਗਤ ਜੋਗ ਕੋ ਪਾਲੇ,
ਜਿਹੜਾ ਜੋਗੀ ਐਸੀ ਜੁਗਤੀ ਨੂੰ ਵਰਤਦਾ ਹੈ
ਆਪ ਤਰਾ ਸਗਲੇ ਕੁਲ ਤਾਰੇ,
ਆਪ ਵੀ ਤਰ ਜਾਂਦਾ ਹੈ ਤੇ ਸਾਰੀਆਂ ਕੁਲਾਂ ਦਾ ਵੀ ਉਧਾਰ ਕਰ ਲੈਂਦਾ।
ਤੂੰ ਐਸੀ ਮਤ ਪਾਵਾ,
ਸੱਚੇ ਪਾਤਸ਼ਾਹ ਜੀ ਕਹਿੰਦਾ ਮਛਿੰਦਰ ਨਾਥ ਦੇਵੀ ਉਹ ਅਧੂਤ ਉਹ ਬੈਰਾਗਤ ਉਹ ਦੇਵੀ ਜਿਹੜਾ ਨਾ ਐਸੀ ਮਤ ਐਸੀ ਸਿੱਖਿਆ ਵੀ ਪ੍ਰਾਪਤ ਕਰਦਾ।
ਅਹਨਿਸ ਸੁਨ ਸਮਾਧ ਸਮਾਵਾ,
ਦਿਨੇ ਰਾਤ ਉਹ ਅਫੁਰ ਸਮਾਧੀ ਦੇ ਵਿੱਚ ਲੀਨ ਰਹਿੰਦਾ।
ਰਹਾਉ ਲਿਖਿਆ ਭਾਈ ਭਗਤ ਦਾ ਚਲਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪ੍ਰੇਮਾ ਭਗਤੀ ਅਤੇ ਵਾਹਿਗੁਰੂ ਦੀ ਭੈ ਭਾਵੜੀ ਵਿੱਚ ਚੱਲਣਾ ਇਹ ਵੀ ਭਾਈ ਭਿਖਿਆ ਪ੍ਰਾਪਤ ਕਰਨੀ।
ਸੋ ਤ੍ਰਿਪਤ ਸੰਤੋਖ ਅਮੁੱਲਾ,
ਜਿਹੜਾ ਅਮੋਲਕ ਸੰਤੋਖ ਨੂੰ ਪ੍ਰਾਪਤ ਕਰ ਲੈਂਦਾ, ਜਿਹਨਾਂ ਨੂੰ ਸੰਤੋਖ ਆ ਜਾਂਦਾ ਹੈ। ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਐ ਮਛਿੰਦਰ ਨਾਥ ਦੇਵੀ, ਪਰ ਉਹ ਤ੍ਰਿਪਤ ਹੋ ਜਾਂਦੇ ਨੇ, ਰੱਜ ਜਾਂਦੇ ਨੇ ਪਦਾਰਥਾਂ ਵੱਲੋਂ ਵੀ ਵਿਕਾਰਾਂ ਵੱਲੋਂ ਵੀ, ਫਿਰ ਉਹਨਾਂ ਨੂੰ ਵਿਕਾਰ ਜਿਹੜੇ ਉਹ ਭੇੜ ਸਕਦੇ। ਫਿਰ ਤਾਂ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਖਾਣ, ਫਿਰ ਤਾਂ ਉਹਨਾਂ ਦੀ ਐਸੀ ਹਾਲਤ ਬਣ ਜਾਂਦੀ ਹੈ, ਉਹ ਆਪਣੀ ਹੀ ਔਰਤ ਨੂੰ ਔਰਤ ਮੰਨਦੇ ਨੇ ਪਰ ਔਰਤਾਂ ਨੂੰ ਧੀਆਂ ਭੈਣਾਂ ਜਾਣਦੇ ਨੇ। ਐਮ ਚੰਦਰ ਨਾਥ ਦੇਵੀ, ਫਿਰ ਉਹਨਾਂ ਨੂੰ ਤ੍ਰਿਪਤੀ ਹੋ ਜਾਂਦੀ ਹੈ, ਫਿਰ ਉਹ ਵਿਕਾਰਾਂ ਦੇ ਪਿੱਛੇ ਪਿੱਛੇ ਨਹੀਂ ਤੁਰਦੇ।
ਧਿਆਨ ਰੂਪ ਹੋਏ ਆਸਨ ਪਾਵਾ,
ਫਿਰ ਤਾਂ ਉਹ ਵਾਹਿਗੁਰੂ ਦੇ ਧਿਆਨ ਰੂਪ ਵਿੱਚ ਹੋ ਕਰਕੇ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਂਦੇ ਨੇ, ਵਾਹਿਗੁਰੂ ਵਿੱਚ ਇਹ ਸਥਿਤੀ ਪ੍ਰਾਪਤ ਕਰਦੇ ਨੇ।
ਸੱਚ ਨਾਮ ਤਾੜੀ ਚਿੱਤ ਲਾਵਾ,
ਸੱਚੇ ਨਾਮ ਵਿੱਚ ਆਪਣੇ ਚਿੱਤ ਦੀ ਤਾੜੀ ਸਮਾਧੀ ਲਾਉਂਦੇ ਨੇ।
ਨਾਨਕ ਬੋਲਾ ਅੰਮ੍ਰਿਤ ਬਾਣੀ,
ਹਜ਼ੂਰ ਕਹਿੰਦੇ ਮਛਿੰਦਰ ਨਾਥ ਜੋਗੀ ਅਸੀਂ ਤਾਂ ਭਾਈ ਤੈਨੂੰ ਅੰਮ੍ਰਿਤ ਵਰਗੇ ਬਚਨ ਬੋਲ ਰਹੇ ਹਾਂ, ਦੱਸ ਰਹੇ
ਹਾਂ।
ਮਛਿੰਦਰ ਨਾਥ ਜੋਗੀ ਆਉਦੀਆਂ ਦੀ ਬੇਹੰਗਮਾਂ ਦੀ ਜਿਹੜੀ ਨਿਸ਼ਾਨੀ ਹੈ ਨਾ ਉਹ ਸੁਣਨਾ ਕਰ।
ਆਸਾ ਮਾਹੇ ਨਿਰਾਸ ਬੁਲਾਏ,
ਆਸਾ ਮਾਹੇ ਨਿਰਾਸ ਬੁਲਾਏ, ਤਾਂ ਪਦਾਰਥਾਂ ਦੇ ਵਿੱਚ ਵੀ ਆਪਣੇ ਆਪ ਨੂੰ ਅਸੰਗ ਰੱਖਦੇ ਨੇ, ਨਿਰਾਸ਼ ਰਹਿੰਦੇ ਨੇ।
ਜੋ ਨਾਨਕ ਕਰਤੇ ਪਾਏ,
ਨਿਸ਼ਚੇ ਕਰਕੇ ਸੱਚੇ ਪਾਤਸ਼ਾਹ ਵੀ ਕਹਿੰਦੇ ਭਾਈ ਪਰਮੇਸ਼ਰ ਨੂੰ ਪਾ ਲੈਂਦੇ ਨੇ।
ਨਾਨਕ ਅਗਮ ਸੁਣਾਏ,
ਹਜ਼ੂਰ ਬੇਨਤੀ ਪੂਰਵਕ ਕਤਲ ਕਰਦੇ ਨੇ ਕਿ ਜੋ ਗਮਤਾ ਤੇਰਾ ਹੈ ਤੇ ਵਾਹਿਗੁਰੂ ਅਸੀਂ ਤੇ ਭਾਈ ਉਹਦੀ ਕਥਾ ਤੈਨੂੰ ਸੁਣਾਈ ਹੈ।
ਗੁਰ ਚੇਲੇ ਕੀ ਸੰਧ ਮਿਲਾਏ
ਅਤੇ ਗੁਰੂ ਤੇ ਚੇਲੇ ਦੀ ਜਿਹੜੀ ਸੰਧੀ ਹੈ ਨਾ ਇਹ ਵਾਹਿਗੁਰੂ ਨਾਲ ਮਿਲਾਪ ਹੁੰਦੀ ਹੈ ਅਥਵਾ ਗੁਰੂ ਤੇ ਚੇਲੇ ਦੀ ਜਿਹੜੀ ਸੰਧੀ ਇਹ ਇੱਕ ਹੋਣੀ ਚਾਹੀਦੀ ਹੈ।
ਦੇਖਿਆ ਬਾਰੂ ਭੋਜਨ ਖਾਏ
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦੇਖਿਆ ਬਾਰੂ ਭੋਜਨ ਖਾਏ ਜਿਹੜੀ ਗੁਰੂ ਤੋਂ ਦੇਖਿਆ ਸਿੱਖਿਆ ਪ੍ਰਾਪਤ ਕਰਨੀ ਹੈ ਗੁਰੂ ਦੀ ਸਿੱਖਿਆ ਰੂਪੀ ਦਾਰੂ ਵਰਤਣਾ ਕਰੇ ਕਿਉਂਕਿ ਜੋ ਵੀ ਲੋਕ ਜਿਹੜੇ ਨਾ ਜੀ ਸ਼ਰਾਬ ਪੀਂਦੇ ਨੇ ਵਪਾਰੀ ਜਿਹੜੇ ਬੰਦੇ ਹੁੰਦੇ ਨੇ ਵੈਸੇ ਹੀ ਸ਼ਰਾਬ ਪੀਂਦੇ ਨੇ ਉਹ ਸ਼ਰਾਬ ਦੀ ਵਰਤੋਂ ਵੀ ਕਰਦੇ ਨੇ ਵਿਕਾਰੀ ਪੁਰਖ ਜਿਹੜੇ ਨੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੀ ਗੁਰੂ ਦੀ ਸਿੱਖਿਆ ਹੈ ਨਾ ਗੁਰੂ ਦੀ ਸਿੱਖਿਆ ਰੂਪੀ ਸ਼ਰਾਬ ਇਹ ਦਾਰੂ ਵਰਤਣਾ ਕਰੇ ਅਤੇ ਬ੍ਰਹਮ ਗਿਆਨ ਦਾ ਭੋਜਨ ਖਾਣਾ ਕਰੇ।
ਸ਼ਿਵ ਦਰਸ਼ਨ ਕੀ ਸੋਝੀ ਪਾਏ
ਸੱਚੇ ਪਾਤਸ਼ਾਹ ਜੀ ਕਹਿੰਦੇ ਮਚਿੰਦਰ ਨਾਥ ਜੋਗੀ ਉਸ ਜੋਗੀ ਨੂੰ ਛੇ ਦਰਸ਼ਨਾਂ ਦੀ ਛੇ ਭੇਖਾਂ ਦੀ ਜਿਹੜੀ ਹੈ ਨਾ ਉਹ ਸੋਝੀ ਪ੍ਰਾਪਤ ਹੋ ਜਾਂਦੀ ਹੈ। ਇਹ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਵਿੱਚ ਮਚਿੰਦਰ ਨਾਥ ਜੋਗੀ ਨੂੰ ਉਪਦੇਸ਼ ਦਿੱਤਾ ਕਿ ਭਾਈ ਏਕਾ ਨਾਰੀ ਜਤੀ ਹੋਏ ਪਰ ਨਾਰੀ ਤੂੰ ਭੈਣ ਉਕਾੜੇ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਵੀ ਜ਼ਿਕਰ ਕੀਤਾ ਸੁਧ ਜਗ ਤੇ ਅੰਮ੍ਰਿਤ ਧਰੀ ਬਚਨ ਗੁਰ ਦਇਆ ਹਾਰੇ ਪੂਤ ਇਹ ਪ੍ਰਣ ਤੇ ਪ੍ਰਾਣ ਜਗਲਾ ਘਰ ਪਾਰੇ ਨਿਜ ਨਾਰੀ ਕੇ ਸਾਥ ਨਿਹ ਤੁਮ ਨਿਤ ਬਣਾਈਓ ਪਰ ਨਾਰੀ ਕੀ ਸੇਵ ਭੋਜ ਸੁਪਨੇ ਹੋਣਾ ਬੋਲੋ। ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਜੀ ਨੇ ਵੀ ਸਾਨੂੰ ਉਪਦੇਸ਼ ਦਿੱਤਾ ਹੈ। ਸੰਗਤ ਜੀ ਸਤਿਗੁਰਾਂ ਨੇ ਇਹ ਮਛਿੰਦਰ ਨਾਥ ਦੇਵੀ ਨੂੰ ਉਪਦੇਸ਼ ਦੇ ਕੇ ਉਹਨੂੰ ਵਿਕਾਰਾਂ ਤੋਂ ਮੁਕਤ ਕਰਕੇ ਤੇ ਵਾਹਿਗੁਰੂ ਨਾਲ ਉਹਦਾ ਮਿਲਾਪ ਕਰਵਾਇਆ ਹੈ। ਸਤਿਗੁਰਾਂ ਦਾ ਕਿਰਪਾਲ ਕੋਟ ਸ਼ੁਕਰ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣਾਂ ਭੁੱਲਾਂ ਦੀ ਖਿਮਾ ਕਰਨੀ
ਪ੍ਰਣਵਤ ਨਾਨਕ ਅਗਮ ਸੁਣਾਏ ਗੁਰੂ ਸਾਨੂੰ ਖਾਏ ਸ਼ੇਰ ਦਰਸ਼